गुरु रूप प्यारी सात संगत जी, वाहिगुरु जी का खालसा, वाहिगुरु जी की फतेह। भाई साहब भाई वीर सिंह जी की एक अमोलक लिखत आसा दीवार दे अर्थ आप जी ने पढ़ के सरवण करा रहे सी। आओ उस दा अगला हिस्सा सरवण करने की कोशिश करिए जी। पौड़ी ग्यारहवीं। पिछले जुगां विच धर्म बीज सी, इस नूं संचय करदे सन, पर दिलां विच सच होण करके ये बीज साबत सी। हुण कलयुग विच सच ना रहण करके धर्म दा बीज टुट के दाल वांगू दुफाक हो गया है। ये उग नहीं सकदा, दाल जुड़ के एक नहीं हो सकदी, ते रुत भी नहीं करम दे उगण दी। फटे बीज दा दृष्टांत मुड़ सुधार ते नहीं कर सकदा, इसलिए बेताल होए मना दे सुधार लई नवा दृष्टांत रंग दा लैंदे हन अते दारू होणे दसदे हन कि परमेशर दी भगती कीती जावे, तद सच्चा दा मूल सच सच्चा वाहिगुरु प्राप्त हो जाएगा। फिर कूड़ जिसने बिरतियां भूत कर रखियां हन मूलों उड़ जाएगा। पर नाम नाल दो चीज़ां दी लोड़ है, भय ते शर्म। इसलिए हुण दृष्टांत बीज दा नहीं पर रंग दा वरतदे हन ते दसदे हन कि भगती दा रंग कोरे मन ते नहीं चढ़दा। इसलिए मना नूं साईं दे भय नाल धो के चिट्टा करना चाहिए, शर्म दी पा देनी चाहिए, फिर भगती दा रंग चढ़ेगा, फिर कूड़ दी सो भी नहीं रहेगी, सच ही सच वरत जाएगा। ये तस्वीर है जो अगले श्लोक विच खिंची गई है। मूल श्लोक महला पहला। सच काल कूड़ वरतिया कल कालख बेताल, बियो बीज पत लै गए अब क्यों उगवै दाल। जे एक होए तां उगवै रुती हूँ रुत होए, नानक पाहे बाहरा कोरे रंग न सोए। अर्थ, कलयुग दा समा है क्योंकि सच दा काल पै रहा है ते कूड़ परविरत हो रहा है, फैल रहा है। सो हुण परविरत हो गए कूड़ दी कालख नाल जीव भूतने बन रहे हैं। पिछले जुगां दे कई लोकी आपो अपने जुग दा धर्म रूपी बी बीज के इज्जत अबरो लै गए। हुण ओ बीज दाल वांगू टुकड़े हो गया है, सो दाल की को उगे। जे उस बीओ दा दाना एक होवे सबूत होवे अर रुतां विचों रुत भी उस दे उगणे दी होवे तां उग पवे, पर ना रुत है ना दाना सबूत है, सो ओ हुण उग नहीं सकदा। हुण की होवे? उत्तर, हुण जे कोई भगती दे रंग विच रंगिया जावे तां सच ही सच वरत जावेगा, ऐसा कि फिर कूड़ दी कोई लेश नहीं लगेगी। मूल भै विच खुंभ चढ़ाई है शर्म पाओ तन होए, नानक भगती जे रपै कूड़ै सोए न कोए। अर्थ, परंतु जीवां दे मन कोरे हो रहे हन ते कोरे कपड़े ते जिवें धोते बिना ते पा दे चाड़े बिना रंग शोभा नहीं देंदा, तिवें कोरे मन ते प्रेमा भगती दा रंग ठीक नहीं चढ़दा। इसलिए पहला भै विच मन नूं खुंभ चढ़ाइए ते फिर शर्म दी पा तन नूं देवीए, फिर भगती दा रंग शोभनीक चढ़ेगा। हुण कलयुग नूं जिस विच सच नहीं रहा, कूड़ परविरत है ते लोकी भूत हो रहे हैं, एक पातशाह दे रूपक विच वर्णन करदे हन। इस विच उस समय दे राजेयां वड्डेयां धर्मियां ते रईयत आदि सब दी इतिहासक हालत अखां अगे आ जांदी है। मूल महला पहला। लब पाप दोए राजा मैं ता कूड़ होवा सिकदार, काम नेब सद पुछी है बह बह करे विचार। अंधी रईयत ज्ञान विहूणी पाए परे मुरदार, ज्ञानी नचे वाजे वावे रूप करे सिगार। ऊचे कूके वादा गावे जोदा का विचार। अर्थ, राजा ते वजीर इस समय विच दोए लब ते पाप हन। पाव लोभ तां राजा है ते पाप वजीर है ते झूठ सिकदार है। काम नायब है जिसनू हर गल विच सद के सलाह पूछी जांदी है ते जो नाल बैठ बैठ के विचार करदा है। रईयत ज्ञान यानी विद्या ते अकलमंदी तो खाली अन्नी हो रही है। वो बिना सोचे विचारे इन्हां दी तृष्णा दी अग विच जो मंगण सो दे के उसनू मानो मुरदार नाल भर रही है। पाओ अगों बोलणो कुसकणो मुकाबला करनो, सच ते खड़ो के शहीद हो जाणो मुर्दा हो रही है। हुण सवाल हुंदा है कि परमेशर दे आगू ते ज्ञान संयुक्त लोग क्यों नहीं अगे हुंदे? तां दसदे हन ज्ञानी हुण ਉਸਨੂੰ ਕਹਿੰਦੇ ਹਨ ਜੋ ਰਾਸਧਾਰੀਏ ਬਣ ਕੇ ਨੱਚਦੇ ਹਨ, ਵਾਜੇ ਵਜਾਉਂਦੇ ਹਨ ਅਤੇ ਬਨਾਵਟੀ ਰੂਪ ਬਣਾ ਕੇ ਭਾਵ ਸਾਂਗ ਭਰ ਕੇ ਗਹਿਣੇ ਆਦਿ ਦਾ ਸ਼ਿੰਗਾਰ ਕਰਦੇ ਹਨ। ਕਦੇ ਪਿਛਲੇ ਬਜ਼ੁਰਗਾਂ ਦੇ ਜਸ ਉੱਚੀ ਉੱਚੀ ਕੂਕ ਕੇ ਸੁਣਾਉਂਦੇ ਹਨ, ਕਦੇ ਜੁੱਧਾਂ ਦੇ ਪ੍ਰਸੰਗ ਗਾਉਂਦੇ ਹਨ ਜਿਨ੍ਹਾਂ ਵਿੱਚ ਸੂਰਮਿਆਂ ਦੀ ਸੂਰਮਗਤੀ ਦੇ ਹਾਲਾਂ ਦਾ ਵਿਚਾਰ ਵੀ ਹੁੰਦਾ ਹੈ। ਮੂਲ ਮੂਰਖ ਪੰਡਿਤ ਹਿਕਮਤ ਹੁਜਤ ਸੰਜੇ ਕਰੇ ਪਿਆਰ, ਧਰਮੀ ਧਰਮ ਕਰੇ ਗਾਵਾਵੇ ਪਾਵੇ ਮੋਖ ਦੁਆਰ, ਜਤੀ ਸਦਾਵੇ ਜੁਗਤ ਨਾ ਜਾਣੇ ਛੱਡ ਬਹਿ ਕਰ ਬਾਰ। ਅਰਥ ਪ੍ਰਸ਼ਨ, ਪੰਡਿਤ ਨੂੰ ਕੀ ਹੋ ਗਿਆ ਹੈ? ਉੱਤਰ, ਪੰਡਿਤ ਪੜ੍ਹ ਸੁਣ ਕੇ ਮੂਰਖ ਹੋ ਰਹੇ ਹਨ, ਜੋ ਸੱਚ ਪ੍ਰਤੀਪਾਦਨ ਕਰਨੇ ਦੀ ਥਾਂ ਹੁਜਤਬਾਜ਼ੀ ਵਿੱਚ ਰਹਿੰਦੇ ਹਨ ਅਤੇ ਹਿਕਮਤ ਚਾਲਾਕੀ ਦੀ ਜੋੜ ਤੋੜ ਵਿੱਚ ਰਹਿੰਦੇ ਹਨ, ਕਿਉਂਕਿ ਉਹ ਮੋਖ ਨੂੰ ਨਹੀਂ ਪਰ ਧਨ ਇਕੱਠਾ ਕਰਨ ਨੂੰ ਪਿਆਰ ਕਰਦੇ ਹਨ। ਧਰਮੀ ਧਰਮ ਕਰਦੇ ਹਨ, ਫਲ ਉਸਦਾ ਸਵਰਗ ਆਦਿ ਹੀ ਮੰਗਦੇ ਹਨ, ਮੋਖ ਦੁਆਰ ਤਾਂ ਉਹ ਮੁੱਢੋਂ ਹੀ ਗੁਆ ਲੈਂਦੇ ਹਨ। ਜੋ ਜਤੀ ਸਦਾਉਂਦੇ ਹਨ ਉਹ ਅਸਲੀ ਗ੍ਰਹਿਸ ਜਤੀ ਹੋਣ ਦੀ ਜੁਗਤ ਨਹੀਂ ਜਾਣਦੇ, ਉਹ ਬਿਰਥਾ ਘਰ ਬਾਰ ਛੱਡ ਬਹਿੰਦੇ ਹਨ। ਇਉਂ ਪਰਜਾਂ ਤੋਂ ਪਰੇ ਚਲੇ ਜਾਣ ਕਰਕੇ ਕੁਛ ਉਸਦੀ ਭਲਿਆਈ ਨਹੀਂ ਕਰਦੇ, ਨਾ ਆਪਣਾ ਕੁਛ ਸਵਾਰਦੇ ਹਨ। ਮੂਲ ਸਭ ਕੋ ਪੂਰਾ ਆਪੋ ਹੋਵੇ ਘੱਟ ਨਾ ਕੋਈ ਆਖੇ, ਪਤ ਪਰਵਾਣਾ ਪਿੱਛੇ ਪਾਈਏ ਤਾਂ ਨਾਨਕ ਤੋਲਿਆ ਜਾਪੇ। ਅਰਥ ਇਹ ਕੁਛ ਕਰਦਿਆਂ ਫਿਰ ਅਸਚਰਜ ਇਹ ਹੈ ਕਿ ਸਭ ਕੋਈ ਆਪਣੇ ਵਹਿਮ ਵਿੱਚ ਅਤੇ ਕਥਨੀ ਵਿੱਚ ਪੂਰਾ ਹੋ ਪੈਂਦਾ ਹੈ ਅਤੇ ਆਪ ਨੂੰ ਘੱਟ ਕੋਈ ਨਹੀਂ ਕਹਿੰਦਾ। ਪਰ ਹੇ ਨਾਨਕ, ਜੋ ਉਸਦੇ ਕਰਮ ਧਰਮ ਗਿਆਨ ਆਦਿ ਨੂੰ ਤੱਕੜੀ ਦੇ ਇੱਕ ਛਾਬੇ ਵਿੱਚ ਪਾਇਆ ਜਾਵੇ ਅਤੇ ਪਿਛਲੇ ਛਾਬੇ ਵਿੱਚ ਪਤ ਦਾ ਵੱਟਾ ਪਾਇਆ ਜਾਵੇ, ਫਿਰ ਤੋਲਿਆ ਪਤਾ ਲੱਗੇ ਕਿ ਕੌਣ ਪੂਰਾ ਹੈ, ਭਾਵ ਦਰਗਾਹ ਵਿੱਚ ਇੱਜ਼ਤ ਮਿਲਣੀ ਇਹ ਵੱਟਾ ਹੈ ਜਿਸਨੇ ਦੱਸਣਾ ਹੈ ਕਿ ਸੱਚਮੁੱਚ ਪੂਰਾ ਕੌਣ ਹੈ। ਪਿਛਲੇ ਸਲੋਕ ਵਿੱਚ ਉਸ ਸਮੇਂ ਜੋ ਕੁਛ ਰਾਜੇ ਰਈਅਤ ਧਰਮੀ ਪੰਡਿਤ ਜਤੀ ਗਿਆਨੀ ਆਦਿ ਕਰ ਰਹੇ ਸਨ, ਉਸ ਹਾਲਤ ਦਾ ਨਕਸ਼ਾ ਖਿੱਚਿਆ ਸੀ ਅਤੇ ਦੱਸਿਆ ਸੀ ਕਿ ਇਹ ਕੁਛ ਕਰਨ ਵਾਲੇ ਫਿਰ ਸੱਚੇ ਅਤੇ ਪੂਰੇ ਬਣਦੇ ਹਨ, ਪਰ ਪਤ ਦੇ ਤੋਲ ਨਾਲ ਤੋਲਿਆਂ ਪੂਰੇ ਉਰੇ ਦਾ ਪਤਾ ਲੱਗੇਗਾ। ਅਗਲੇ ਸਲੋਕ ਵਿੱਚ ਪਰਲੋਕ ਵਿੱਚ ਗਿਆ ਜੋ ਵਰਤਣੀ ਹੈ ਸੋ ਦੱਸਦੇ ਹਨ। ਮੂਲ ਮਹੱਲਾ ਪਹਿਲਾ, ਵਧੀ ਸੋ ਵਜਕ ਨਾਨਕਾ ਸੱਚਾ ਵੇਖੇ ਸੋਏ, ਸਭਨੀ ਛਾਲਾਂ ਮਾਰੀਆਂ ਕਰਤਾ ਕਰੇ ਸੋ ਹੋਏ, ਅੱਗੇ ਜਾਤ ਨਾ ਜੋਰ ਹੈ ਅੱਗੇ ਜੀਉ ਨਵੇ, ਜਿਨਕੀ ਲੇਖੇ ਪਤ ਪਵੇ ਚੰਗੇ ਸਹੀ ਕੇ। ਅਰਥ ਕਰਮ ਕਰਨ ਵੇਲੇ ਜੀਵ ਨੇ ਭਾਵਨੀ ਆਪਣੇ ਅੰਦਰ ਜੋ ਧਾਰੀ ਸੀ ਅੰਤ ਉਹ ਪ੍ਰਗਟੇਗੀ, ਕਿਉਂਕਿ ਉਹ ਸੱਚਾ ਵਾਹਿਗੁਰੂ ਹਿਰਦਿਆਂ ਨੂੰ ਵੇਖ ਰਿਹਾ ਹੈ। ਹੇ ਨਾਨਕ, ਸਭਨਾਂ ਨੇ ਛਾਲਾਂ ਮਾਰੀਆਂ ਹਨ, ਭਾਵ ਕਰਮ ਖੇਤਰ ਵਿੱਚ ਯਤਨ ਕੀਤੇ ਹਨ, ਪਰ ਅੰਦਰਲੀ ਭਾਵਨੀ ਨੂੰ ਦੇਖਣ ਹਾਰ ਕਰਤਾਰ ਜੋ ਫੈਸਲਾ ਕਰੇਗਾ ਸੋਈ ਉਹ ਠੀਕ ਹੋਵੇਗਾ। ਪਰ ਇੱਕ ਗੱਲ ਨਿਸ਼ਚੇ ਜਾਣ ਲਓ ਕਿ ਅੱਗੇ ਤਾਂ ਨਾ ਜ਼ੋਰ ਦਾ ਨਾ ਜਾਤ ਦਾ ਵਸ ਚੱਲਦਾ ਹੈ, ਅੱਗੇ ਤਾਂ ਜੀਵ ਹੀ ਨਵੀਂ ਭਾਂਦੇ ਹਨ। ਉੱਥੇ ਜਿਨ੍ਹਾਂ ਦੀ ਪਤ ਲੇਖੇ ਪਵੇਗੀ ਉਹੀ ਕੋਈ ਵਿਰਲੇ ਚੰਗੇ ਮੰਨੇ ਜਾਣਗੇ। ਅਗਲੀ ਪੌੜੀ ਵਿੱਚ ਜੀਵ ਦੀ ਨਿਰਾਸ਼ਤਾ ਪੁਰ ਤਰਸ ਦੇ ਭਾਵ ਵਿੱਚ ਗੁਰੂ ਜੀ ਕਰਤਾਰ ਅੱਗੇ ਅਰਦਾਸ ਕਰਦੇ ਹਨ। ਮੂਲ ਪੌੜੀ, ਤੁਰ ਕਰਮ ਜਿਨ੍ਹਾਂ ਕੋ ਪਾਇਆ ਤਾਂ ਤਿੰਨੀ ਖਸਮ 'ਤੇ ਆਇਆ, ਇਹਨਾਂ ਜਨਤਾ ਕੇ ਵਸ ਕਿਛ ਨਹੀਂ ਤੁਧ ਵੇਕੀ ਜਗਤ ਉਪਾਇਆ, ਇਕਨਾਂ ਨੂੰ ਤੂੰ ਮੇਲ ਲਹਿ ਇੱਕ ਆਪੋ ਤੁਧ ਖੁਆਇਆ, ਗੁਰ ਕਿਰਪਾ ਤੇ ਜਾਣਿਆ ਜਿੱਥੇ ਤੁਧ ਆਪ ਬੁਝਾਇਆ, ਸਹਿਜੇ ਹੀ ਸੱਚ ਸਮਾਇਆ। ਅਰਥ ਹੇ ਕਰਤਾਰ, ਤੂੰ ਜਿਨ੍ਹਾਂ ਨੂੰ ਧੁਰੋਂ ਕਰਮ ਬਖਸ਼ਿਸ਼ ਦਾ ਲੇਖ ਪਾਇਆ ਹੈ ਉਹਨਾਂ ਨੇ ਹੀ ਤੈਂ ਖਸਮ ਨੂੰ ਧਿਆਇਆ ਹੈ, ਇਹਨਾਂ ਜੀਵਾਂ ਦੇ ਵਸ ਕੁਝ ਨੇ। ਤੂੰ ਭਿੰਨ ਭਿੰਨ ਤਰ੍ਹਾਂ ਦੇ ਜੀਵਾਂ ਵਾਲਾ ਸੰਸਾਰ ਉਤਪਤ ਕੀਤਾ ਹੈ, ਇਕਨਾਂ ਨੂੰ ਤੂੰ ਮੇਲ ਲੈਂਦਾ ਹੈ, ਇਕਨਾਂ ਨੂੰ ਆਪਣੇ ਤੋਂ ਦੂਰ ਰੱਖਦਾ ਹੈ। ਜਿੱਥੇ ਤੈਂ ਕਿਸੇ ਨੂੰ ਆਪਣਾ ਆਪ ਬੁਝਾ ਦਿੱਤਾ ਹੈ ਉੱਥੇ ਗੁਰੂ ਦੀ ਕਿਰਪਾ ਨਾਲ ਹੀ ਉਸਨੇ ਤੈਨੂੰ ਜਾਣਿਆ ਹੈ ਔਰ ਉਹ ਸਹਿਜੇ ਹੀ ਤੇਰੇ ਸੱਚ ਸਰੂਪ ਵਿੱਚ ਸਮਾ ਗਿਆ ਹੈ, ਭਾਵੇਂ ਕਿ ਇਹਨਾਂ ਨੂੰ ਤੂੰ ਆਪ ਹੀ ਕਲਿਆਣ ਦਾ ਰਾਹ ਦਿਖਾ। ਨਿਰੁਕਤ, ਸੱਚ ਕਾਲਕੂੜ ਵਰਤਿਆ ਤੋਂ ਭਾਵ ਹੈ ਕਿ ਸਤਯੁਗ ਵਿੱਚ ਧਰਮ ਸਤਿਯ ਸੀ, ਪੁੰਨ ਅਤੇ ਸਤਿਯ ਵਿੱਚ ਸਾਰੇ ਵਰਦੇ ਸੇ, ਤ੍ਰੇਤਾ ਵਿੱਚ ਯੱਗ ਅਤੇ ਦੁਆਪਰ ਵਿੱਚ ਪੂਜਾ ਸੀ, ਯਥਾ ਸਤਿਗੁਰ ਸਤ ਤੇਤਾ ਜਗੀ ਦੁਆਪਰ ਪੂਜਾ ਚਾਰ। ਧਰਮ ਦੇ ਚਾਰ ਪੈਰ ਸਨ, ਤ੍ਰੈ ਟੁੱਟ ਚੁੱਕੇ ਹਨ, ਸੋ ਉਹ ਹੁਣ ਇੱਕ ਟੁਕੜਾ ਰਹਿ ਗਿਆ ਹੈ। ਸਤਯੁਗ ਧਰਮ ਪੈਰ ਹੈ ਚਾਰ, ਤ੍ਰੇਤੇ ਇੱਕ ਕਲਕੀਨੀ ਦੂਰ, ਦੁਆਪਰ ਧਰਮ ਦੋਏ ਪੈਰ ਰਖਾਏ, ਕਲਯੁਗ ਧਰਮ ਕਲਾ ਇੱਕ ਰਹਾਏ, ਇੱਕ ਪੈਰ ਚਲੇ ਮਾਇਆ ਮੋਹ ਵਧਾਏ, ਕਲਯੁਗ ਮੈਂ ਬੋ ਕਰਮ ਕਮਾਏ, ਨਾ ਰੁੱਤ ਨਾ ਕਰਮ ਥਾਏ ਪਾਏ, ਕਲਯੁਗ ਮੈਂ ਰਾਮ ਨਾਮ ਹੈ ਸਾਰ, ਨਾਨਕ ਭਗਤੀ ਜੇ ਰਪੈ ਕੂੜੈ ਸੋਏ ਨਾ ਕੋਏ ਤੋਂ ਭਾਵ ਹੈ, ਕਿ ਕੂੜ ਕਲਯੁਗ ਦੀ ਕਾਲਖ ਜੋ ਪਹਿਲੀ ਤੁਕ ਵਿੱਚ ਦੱਸੀ ਹੈ, ਭਗਤੀ ਦਾ ਰੰਗ ਐਸਾ ਰੰਗ ਹੈ ਕਿ ਉਸਨੂੰ ਫਿਰ ਕੂੜ ਦੀ ਕਾਲਖ ਦਾ ਲੇਸ਼ ਨਹੀਂ ਲੱਗ ਸਕਦਾ। ਸੋਏ ਸੋਏ ਤੋਂ ਭਾਵ ਹੈ ਸਪਰਸ਼ ਲੇਸ਼ ਲਿਪਾਏ ਮਾਨਤਾ, ਗੁਰਬਾਣੀ ਵਿੱਚ ਸੋਏ ਪਦ ਦੇ ਕਈ ਅਰਥ ਲੱਗਦੇ ਹਨ। ਸੋਏ ਯਾਨੇ ਲੇਸ਼, ਕੂੜੇ ਸੋਏ ਨਾ ਕੋਏ, ਸੋਏ ਯਾਨੇ ਉਹ ਚਤੁਰ ਸਿਆਣਾ ਸੁਗੜ ਸੋਏ, ਸੋਏ ਯਾਨੇ ਸੋਭਾ ਸੱਚੈ ਸੱਚੀ ਸੋਏ, ਸੋਏ ਯਾਨੇ ਸੋਹਣਾ, ਸੋਏ ਅਚਿੰਤਾ ਜਾਗ ਅਚਿੰਤਾ, ਸੋਏ ਯਾਨੇ ਪਾਉਣ ਖੁਸ਼ਬੋ ਵਾਲੀ ਪਾਉਣ, ਇਸ ਮਨ ਕੋ ਬਸੰਤ ਕੀ ਲਗੈ ਨਾ ਸੋਏ, ਸੋਏ ਯਾਨੇ ਕੰਨ ਸੋ ਖਬਰ ਕੀ ਨਾ ਸੁਣੇ ਹੀ ਗੋਰੀਏ ਆਪਣੀ ਕੰਨੀ ਸੋਏ। ਇਸ ਤੁਕ ਵਿੱਚ ਵੀ ਕੰਸੋ ਅਰਥ ਲਾ ਲੈਂਦੇ ਹਨ, ਫਿਰ ਕੂੜ ਦੀ ਕੰਸੋ ਤੱਕ ਕੋਈ ਨਹੀਂ ਪਹੁੰਚਦੀ। ਕੋਰੇ ਕੋਰੇ ਤੋਂ ਭਾਵ ਹੈ ਕੋਰਾ ਕੱਪੜਾ ਮੈਲਾ, ਖਰਵਾ ਅਤੇ ਕੁਛ ਪਾਉਣ ਦੀ ਬੋਹ ਵਾਲਾ ਹੁੰਦਾ ਹੈ। ਕੋਰੇਪਨ ਤੋਂ ਮੁਰਾਦ ਮੈਲੇ ਅਤੇ ਖਰਹਾ ਯਾਨੀ ਕਠੋਰ ਹੋਏ ਮਨ ਦੀ ਹੈ। ਪਾ ਪਾ ਤੋਂ ਭਾਵ ਹੈ ਮਾਈ ਜਾਂ ਫਟਕੜੀ ਆਦਿ ਵਿੱਚ ਕੱਪੜੇ ਨੂੰ ਦਿੱਤਾ ਡੋਬਾ, ਜੋ ਧੋਣ ਤੋਂ ਪਿੱਛੇ ਅਤੇ ਰੰਗਣ ਤੋਂ ਪਹਿਲੇ ਦਿੰਦੇ ਹਨ। ਪੈ ਪੈ ਇੱਥੇ ਪਰਮੇਸ਼ਰ ਦਾ ਪੈ। ਸ਼ਰਮ ਸ਼ਰਮ ਤੋਂ ਭਾਵ ਹੈ ਸ਼ਰਮ ਲਾਜ ਹਈਆ, ਭਾਵ ਹੈ ਮਾੜੇ ਕਰਮ ਕਰਨ ਤੋਂ ਲਾਜ ਆਵੇ। ਸੰਪਰਦਾ ਵਿੱਚ ਵੈਰਾਗ ਅਰਥ ਵੀ ਕਰਦੇ ਹਨ। ਸ਼ਰਮ ਸ਼ਰਮ ਤੋਂ ਭਾਵ ਹੈ ਕਾਲ, ਸੰਸਕ੍ਰਿਤ ਵਿੱਚ ਸ਼ਰਮ ਤੋਂ ਭਾਵ ਹੈ ਮਿਹਨਤ। ਲਭ ਪਾਪ ਲਭ ਪਾਪ ਤੋਂ ਭਾਵ ਹੈ ਲੋਭ ਫੁਰਨਾ ਹੈ ਲਾਲਚ ਦਾ, ਅਤੇ ਪਾਪ ਉਸ ਕਿਰਿਆ ਦਾ ਨਾਮ ਹੈ ਜੋ ਫੁਰਨਿਆਂ ਦੀ ਪੂਰਤੀ ਲਈ ਕੀਤੀ ਜਾਂਦੀ ਹੈ। ਮਹਿਤਾ ਮਹਿਤਾ ਤੋਂ ਭਾਵ ਹੈ ਸੰਸਕ੍ਰਿਤ ਮਹਿਤਰ ਵੱਡਾ, ਪਿਛਲੇ ਸਮੇਂ ਛੋਟੇ ਰਾਜੇ ਵਜ਼ੀਰਾਂ ਅਤੇ ਕਾਰਦਾਰਾਂ ਚੌਧਰੀਆਂ ਨੂੰ ਮਹਿਤਾ ਕਰਕੇ ਕੁਆਉਂਦੇ ਸਨ। ਸਿੱਖਦਾਰ ਸਿੱਖ ਤੋਂ ਭਾਵ ਹੈ ਅਰਬੀ ਸਿੱਖ, ਕਿਸੇ ਸ਼ਹਿ ਦਾ ਅੱਧਾ ਹਿੱਸਾ, ਦੇਸ਼ ਦਾ ਹਿੱਸਾ ਜੋ ਮਾਮਲਾ ਉਗਰਾਉਣ ਲਈ ਨੀਅਤ ਕੀਤਾ ਜਾਵੇ, ਜਿਵੇਂ ਅੱਜ ਕੱਲ੍ਹ ਤਾਸੀਰ ਹੈ। ਸਿੱਖਦਾਰ ਯਾਨੀ ਸਿੱਖ ਦਾਇਰ, ਹਾਕਮੇ ਦੇਹਾਤ ਵੈ ਆਮਿਲ ਪਰਗਨਾਤ, ਸਿੱਖ ਦਾ ਮਾਮਲਾ ਉਗਰਾਉਣ ਵਾਲਾ ਅਹੁਦੇਦਾਰ, ਦੇਸ਼ ਬੰਦ ਆਦਿ ਵਿੱਚ ਵੀ ਇਸਦਾ ਜ਼ਿੰਮਾ ਹੁੰਦਾ ਹੈ ਸੀ। ਨੇਬ ਨੇਬ ਤੋਂ ਭਾਵ ਹੈ ਫਾਰਸੀ ਨਾਇਬ ਮਾਤਹਿਤ, ਮੁਰਾਦ ਵਜ਼ੀਰ ਦੇ ਨਾਇਬ ਤੋਂ ਹੈ। ਮੁਰਦਾਰ ਮੁਰਦਾਰ ਮੁਰਦੇ ਜਾਨਵਰ ਦੀ ਲੋਥ, ਭਾਵ ਧਰਮ ਅਤੇ ਕਾਨੂੰਨ ਵਿਰੁੱਧ ਸਮਾਨ ਜੋ ਵੱਡੀ ਵਜੋਂ ਦਿੱਤੇ ਜਾਣ। ਦੂਸਰਾ ਅਰਥ ਹੈ ਭਾਏ ਪਰੇ ਮੁਰਦਾਰ, ਲੋਕ ਤ੍ਰਿਸ਼ਨਾ ਅੱਗ ਨਾਲ ਭਰੇ ਧਰਮ ਕਰਮ ਵੱਲੋਂ ਮੁਰਦਾ ਹੋ ਰਹੇ ਹਨ। ਗਿਆਨੀ ਨਾਚੇ ਤੋਂ ਭਾਵ ਹੈ ਰਾਸਤਾਰੀਆਂ ਵਿੱਚ ਅਗੂਏ ਨੂੰ ਗਿਆਨੀ ਕਹਿੰਦੇ ਹਨ। ਗੋਇਆ ਇਤਨਾ ਅੰਧਕਾਰ ਛਾਇਆ ਹੋਇਆ ਹੈ ਕਿ ਗਿਆਨ ਪ੍ਰਕਾਸ਼ਨ ਵਾਲੇ ਦੀ ਥਾਂ ਨੱਟਾਂ ਨੂੰ ਗਿਆਨੀ ਕਹਿੰਦੇ ਹਨ, ਜਾਂ ਗਿਆਨੀ ਕਹਾਣ ਵਾਲੇ ਨੱਟਾਂ ਦਾ ਕੰਮ ਕਰਦੇ ਹਨ। ਧਰਮੀ ਧਰਮ ਕਰੇ ਗਾਵਾਵੇ ਤੋਂ ਭਾਵ ਹੈ ਧਰਮ ਦੀ ਸਾਰੀ ਕਾਰਗੁਜ਼ਾਰੀ ਕਰਮਕਾਂਡ ਦੇ ਅਧੀਨ ਹੋਣ ਕਰਕੇ ਮੁਕਤੀ ਨੂੰ ਆਪਣਾ ਨਿਸ਼ਾਨਾ ਨਹੀਂ ਬਣਾਉਂਦੀ, ਪਰੰਤੂ ਸ਼ੁਭ ਕਰਮਾਂ ਦੇ ਫਲ ਸਵਰਗ ਆਦਿਕ ਨੂੰ ਹੀ ਪ੍ਰਾਪਤ ਕਰਨਾ ਚਾਹੁੰਦੀ ਹੈ। ਦੂਸਰਾ ਅਰਥ ਹੈ ਧਰਮੀ ਧਰਮ ਤਾਂ ਕਰਦੇ ਹਨ ਪਰ ਗਵਾਵੇ, ਲੋਕਾਂ ਵਿੱਚ ਆਪਣੇ ਕੀਤੇ ਦੀ ਕੀਤੀ ਕਰਵਾਉਂਦੇ ਹਨ, ਫਿਰ ਮੁਕਤੀ ਦਾ ਦੁਆਰਾ ਮੰਗਦੇ ਹਨ। ਜੋ ਧਰਮ ਕੀਤਾ ਸ਼ੋਭਾ ਲੈਣ ਵਾਸਤੇ, ਉਸਦਾ ਫਲ ਸ਼ੋਭਾ ਮਿਲ ਗਿਆ, ਫਿਰ ਮੁਕਤ ਦੁਆਰਾ ਕੀਕੂ ਮਿਲੇ, ਸੋ ਉਹਨਾਂ ਦੀ ਮੰਗ ਅਚਰਜਨਕ ਹੈ। ਤੀਸਰਾ ਅਰਥ ਹੈ ਬਹੁਤਿਆਂ ਦੀ ਰੁਚੀ ਇਹ ਅਰਥ ਕਰਨ ਵੱਲ ਰਹਿੰਦੀ ਹੈ ਕਿ ਧਰਮੀ ਧਰਮ ਕਰਦੇ ਹਨ ਪਰ ਮੰਗਦੇ ਹਨ ਮੁਕਤੀ ਦਾ ਦੁਆਰਾ, ਇਸ ਸਕਾਮ ਮੰਗ ਕਰਕੇ ਕੀਤੇ ਦਾ ਫਲ ਗੁਆ ਲੈਂਦੇ ਹਨ, ਪਰ ਇਸ ਵਿੱਚ ਮੋਕਸ਼ਾਂ ਨੂੰ ਸਕਾਮ ਕਰਮ ਗਿਣਨ ਦੀ ਤਰੁੱਟੀ ਰਹਿ ਜਾਂਦੀ ਹੈ। ਗੁਰੂ ਰੁਪਿਆਰੀ ਸਾਧ ਸੰਗਤ ਜੀ, ਇਸ ਲਿਖਤ ਦਾ ਅਗਲਾ ਹਿਸਾਬ ਜੀ ਨੂੰ ਅੱਗੇ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।